मेरा तन मन मौला नाम जपंदड़ी लाली पांद जलंदड़ी मेरा अंदर ठंडा गुरदर्शन देख निहाली तैंडी बंदस मैं कोई ना डिठा तू नानक मन पाना कोल कुमाई ते समित रव चोले जय मिल कंत पछाणा पाम सुहावे जां तौ तिर जुल दे सीस सुहावा चरणी मुख सुहावा जां तौ जस गावै जियो पया तौ शरणी मैं तान दीवान तू है मेरे स्वामी मैं तुद आगे अरदास मैं होर थाऊं नाहीं जिस पै करूं बेनंती मेरा दुख सुख तुझ ही पास सतनाम श्री वाहेगुरु साहिब जी पीर पैकम्बर सालक साधक सोहदे और शहीद शेख मसायक काजी मुल्ला दर दरवेश रसीद बरकत तिन कौ अगली पढ़दे रहन दरूद पुछ न साजे पुछ न टाहे पुछ न देवै ले अपनी कुदरत आपे जाने आपे करण करे सबना वेख नदर कर जय पावै तै दे थावा नाम न जानिए नावा केवट नाऊं जिथे वसे मेरा पातशाह सो केवट है थाऊं अंबड़ कोय न सकई हो किसनो पुछण जाओ वरना वर्ण न पामनी जे किसे वड्डा करे वड्डे हाथ वड्याइया जय पावै तै दे हुक्म सवारे अपना चसा न ढिल करे सबको आखै बहुत बहुत लैण कै विचार केवड दाता आखिया दे कै रहा सुमार नानक तोट न आवई तेरे जुग जुग पंडार सबको आखै बहुत बहुत लैण कै विचार केवड दाता आखिए दे कै रहा सुमार नानक तोट न आवई तेरे जुग जुग पंडार वाहेगुरु जी का खालसा वाहेगुरु जी की फतेह धन 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 श्री गुरु ग्रंथ साहिब सचे पातशाह दी पावन पवित्र हजूरी विच सुभायमान गुरु सवारे सत्संगी जनों गुर शब्द दी विचार तो पहला ਆਪਣੀਆਂ ਮਨ ਬਿਰਤੀਆਂ ਨੂੰ ਪ੍ਰਭੂ ਚਰਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰੀਏ। ਆਪੋ ਆਪਣਾ ਹਿਰਦਾ ਕਰੀਏ ਇਕਾਗਰ, ਤਾਂ ਜੋ ਇਸ ਸਮੇਂ ਦੀਆਂ ਹਾਜ਼ਰੀਆਂ ਪ੍ਰਭੂ ਹਜ਼ੂਰੀ ਵਿੱਚ ਪ੍ਰਵਾਨ ਹੋਣ। ਕੋਈ ਰਸਨਾ ਬਿਰਥੀ ਨਾ ਰਹੇ। ਸਾਰੀਆਂ ਸੰਗਤਾਂ ਲਵਾਓ ਹਾਜ਼ਰੀ, ਮਨ ਬਿਰਤੀ ਨੂੰ ਟਿਕਾਓ, ਇਕਾਗਰ ਚਿੱਤ ਹੋਵੋ ਤੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ। ਕਬੀਰ ਏਕ ਘਰੀ ਆਦਿ ਘਰੀ, ਆਦਿ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਜਿਤਨਾ ਸਮਾਂ ਵੀ ਗੁਰੂ ਚਰਨਾਂ ਵਿੱਚ ਬੈਠਣਾ ਹੈ, ਮਨ ਕਰਕੇ ਹਿਰਦਾ ਕਰਕੇ ਸੁਰਤ ਗੁਰੂ ਕੇ ਸ਼ਬਦ ਵਿੱਚ ਜੁੜੀ ਹੋਏ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਤਨ ਕਰਕੇ ਸਾਵਧਾਨਤਾ, ਚਿੱਤ ਕਰਕੇ ਇਕਾਗਰਤਾ। ਮਨ ਹਿਰਦਾ ਟਿਕਿਆ ਹੋਏਗਾ, ਕੋਈ ਕਣੀ ਕਿਤੇ ਮਨ ਹਿਰਦੇ ਚ ਵਸ ਗਈ, ਉਸ ਕਣੀ ਦੇ ਆਸਰੇ ਤੇ ਕਰੋੜਾਂ ਜੀਵਾਂ ਦਾ ਉਧਾਰ ਹੋ ਜਾਂਦਾ ਹੈ। ਗੁਰਮੁਖ ਕੋਟ ਉਧਾਰ ਦਾ ਦੇ ਨਾਮ ਹੈ ਏਕ ਕਣੀ। ਮਨ ਬਿਰਤੀ ਨੂੰ ਟਿਕਾਓ। ਇੱਕ ਵਾਰੀ ਫਿਰ ਸਾਰੀਆਂ ਸੰਗਤਾਂ ਲਵਾਓ ਹਾਜ਼ਰੀਆਂ, ਇਕਾਗਰ ਚੇਤ ਹੋਵੋ ਤੇ ਸਾਰੇ ਜਪੋ ਜੀ ਸਤਨਾਮ ਵਾਹਿਗੁਰੂ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਾਵਨ ਸ਼ਬਦ, ਜਿਸ ਦੀ ਕੁਝ ਪੰਕਤੀਆਂ ਦੀ ਵਿਚਾਰ ਆਪਾਂ ਕੱਲ ਸਰਵਣ ਕੀਤੀ ਸੀ, ਅਗਲੇ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹ ਪਵਿੱਤਰ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕ 53 ਉੱਪਰ ਸੁਭਾਇਮਾਨ ਹੈ। ਰਹਾਉ ਦੀ ਪੰਕਤੀ ਚ ਮਹਾਰਾਜ ਨੇ ਫਰਮਾਨ ਕਰਦਿਆਂ ਕਿਹਾ ਸੀ, ਬਾਬਾ ਅੱਲਾਹ ਅਗਮ ਅਪਾਰ, ਪਾਕੀ ਨਾਈ ਪਾਕ ਥਾਏ ਸੱਚਾ ਪਰਵਤਗਾਰ। ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਬੜੀ ਪਵਿੱਤਰ ਹੈ। ਜਿਸ ਜਗ੍ਹਾ ਤੇ ਉਹਦਾ ਟਿਕਾਣਾ ਵਸਦਾ ਹੈ ਉਹ ਥਾਂ ਪਵਿੱਤਰ ਹੈ। ਸਾਰਿਆਂ ਨੂੰ ਰਿਜਕ ਦੇਣ ਵਾਲਾ ਪਰਮਾਤਮਾ ਸਦਾ ਥਿਰ ਰਹਿਣ ਵਾਲਾ ਹੈ, ਉਹ ਅਪਹੁੰਚ ਹੈ, ਉਹਦੇ ਪਾਰਲੇ ਬੰਨੇ ਦਾ ਕਿਸੇ ਨੂੰ ਕੋਈ ਪਤਾ ਨਹੀਂ ਹੈ। ਕਿਹੜੇ ਕਿਹੜੇ ਵੱਡੇ ਪੀਰ ਪੈਗੰਬਰ ਔਲੀਏ ਰਹਿਬਰ ਮੁਰਸ਼ਦ ਵਲੀ ਸੰਸਾਰ ਜਗਤ ਵਿੱਚ ਆਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਸਾਰਿਆਂ ਵਿੱਚੋਂ ਕੋਈ ਉਹਦਾ ਅੰਤ ਨਹੀਂ ਪਾ ਸਕਿਆ। ਸ਼ਬਦ ਦੀਆਂ ਅਗਲੀਆਂ ਪੰਕਤੀਆਂ ਚ ਮਹਾਰਾਜ ਫਰਮਾਨ ਕਰਦੇ ਆ, ਕਹਿੰਦੇ ਪੀਰ ਪੈਗੰਬਰ ਸਾਲਕ ਸਾਧਕ ਸੋਹਦੇ ਔਰ ਸ਼ਹੀਦ, ਸ਼ੇਖ ਮਸਾਇਕ ਕਾਜੀ ਮੁੱਲਾਂ ਦਰ ਦਰਵੇਸ਼ ਰਸੀਦ। ਬੜੇ ਬੜੇ ਵੱਡੇ ਪੀਰ, ਪੈਗੰਬਰ ਦਾ ਅਰਥ ਵੀ ਪੈਗੰਬਰ ਹੈ, ਇਸਲਾਮ ਦੇ ਲਫ਼ਜ਼ ਨੇ ਤਕਰੀਬਨ ਇਹ ਸਾਰੇ ਮੁਸਲਮਾਨੀ ਲਫ਼ਜ਼ ਨੇ ਪੈਗੰਬਰ। ਸਾਲਕ ਸਾਦਕ, ਸਾਦਕ ਦਾ ਅਰਥ ਹੁੰਦਾ ਸਿਦਕ ਵਾਲੇ, ਤੇ ਸਾਲਕ ਦਾ ਅਰਥ ਹੁੰਦਾ ਰਾਹ ਵਿਖਾਉਣ ਵਾਲੇ, ਜਿਹੜੇ ਰੱਬ ਦੇ ਘਰ ਦਾ ਰਾਹ ਦੱਸਣ, ਮੁਰਸ਼ਦ ਆਦਿਕ। ਇਹਨਾਂ ਤੋਂ ਇਲਾਵਾ ਸਾਹਿਬ ਸਤਿਗੁਰੂ ਸ਼ਹਿਨਸ਼ਾਹ ਕਹਿੰਦੇ ਬੜੇ ਪੁੱਗੇ ਹੋਏ ਫਕੀਰ ਭਜਨ ਬੰਦਗੀ ਵਿੱਚ, ਜੰਗ ਦੇ ਮੈਦਾਨਾਂ ਵਿੱਚ ਜਿਹੜੇ ਜੂਝ ਜੂਝ ਕੇ ਸ਼ਹਾਦਤਾਂ ਦੇ ਜਾਮ ਪੀਣ ਵਾਲਿਆਂ ਤੱਕ ਵੀ ਜਿਹੜੇ ਲੋਕ ਆ, ਉਹ ਵੀ ਬੜੇ ਬੜੇ ਸ਼ੇਖ, ਬੜੇ ਬੜੇ ਵੱਡੇ ਕਾਜੀ, ਬੜੇ ਬੜੇ ਵੱਡੇ ਮੁੱਲਾਂ, ਬੜੇ ਬੜੇ ਵੱਡੇ ਮਸਤ ਫਕੀਰ, ਆਪਣੇ ਆਪ ਦੇ ਵਿੱਚ ਹੀ ਮਸਤ ਰਹਿਣ ਵਾਲੇ ਐਸੇ ਐਸੇ ਫਕੀਰ ਪੈਗੰਬਰ ਪੀਰ ਔਲੀਏ ਮੁਰਸ਼ਦ ਵਲੀ ਤੇ ਸ਼ੇਖ ਕਾਜੀ ਅਤੇ ਮੁੱਲਾਂ ਤੇ ਆਪਣੇ ਆਪ ਵਿੱਚ ਭਿੱਜੇ ਹੋਏ ਮਸਤ ਰਹਿਣ ਵਾਲੇ ਫਕੀਰ ਦੁਨੀਆਂ ਵਿੱਚ ਆਏ, ਪਰ ਪਰਮਾਤਮਾ ਦੇ ਬਾਰੇ ਚ ਪੂਰਨ ਤੌਰ ਦੇ ਉੱਤੇ ਕੋਈ ਵੀ ਬਿਆਨ ਨਹੀਂ ਕਰ ਸਕਿਆ। ਸੰਪੂਰਨ ਤੌਰ ਤੇ
ਇਹਨਾਂ ਵਿੱਚੋਂ ਪਰਮਾਤਮਾ ਚ ਆਪਣੇ ਆਪ ਤੇ ਪ੍ਰਭੂ ਵਿੱਚ ਕਈ ਲੀਨ ਹੋ ਗਏ ਹੋਣਗੇ, ਪਰਮਾਤਮਾ ਵਿੱਚ ਪੈਗੰਬਰ ਔਲੀਏ ਅਭੇਦ ਹੋ ਗਏ ਹੋਣਗੇ, ਪਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਪੂਰਨ ਤੌਰ ਦੇ ਉੱਤੇ ਰੱਬ ਦਾ ਗਿਆਨ ਮਿਲ ਗਿਆ ਹੋਵੇ ਤੇ ਰੱਬ ਨੂੰ ਪੂਰਨ ਤੌਰ ਤੇ ਉਹਨਾਂ ਜਾਣ ਲਿਆ ਹੋਵੇ, ਇਹਦੇ ਬਾਰੇ ਕੋਈ ਨਹੀਂ ਦੱਸ ਸਕਿਆ। ਇੱਕ ਗੱਲ ਗੁਰੂ ਨਾਨਕ ਸਾਹਿਬ ਨੇ ਕਹੀ ਆ, ਮਹਾਰਾਜ ਕਹਿੰਦੇ ਬਰਕਤ ਤਿੰਨ ਕੋ ਅਗਲੀ, ਪੜ੍ਹਦੇ ਰਹਿਣ ਦਰੂਦ। ਅਗਲੀ ਦਾ ਅਰਥ ਹੁੰਦਾ ਬਹੁਤ ਜ਼ਿਆਦਾ। ਬਰਕਤ ਤਿੰਨ ਕੋ ਅਗਲੀ, ਉਹਨਾਂ ਨੂੰ ਬਹੁਤ ਜ਼ਿਆਦਾ ਪਰਮਾਤਮਾ ਵੱਲੋਂ ਬਰਕਤ ਮਿਲੀ ਹੈ, ਪਰਮਾਤਮਾ ਵੱਲੋਂ ਉਹਨਾਂ ਨੂੰ ਬਹੁਤ ਮਾਣ, ਇੱਜ਼ਤ, ਵਡਿਆਈ, ਸਤਿਕਾਰ, ਅਦਬ, ਆਦਰ ਪ੍ਰਾਪਤ ਹੋਇਆ ਆ। ਪੜ੍ਹਦੇ ਰਹਿਣ ਦਰੂਦ, ਪਰ ਉਹਨਾਂ ਨੂੰ ਜਿਹੜੇ ਪਰਮਾਤਮਾ ਅੱਗੇ ਦੁਆ ਕਰਦੇ ਰਹਿੰਦੇ, ਦਰੂਦ ਕਹਿੰਦੇ ਆ ਦੁਆ ਨੂੰ, ਤੇ ਆਪਾਂ ਆਪਣੀ ਭਾਸ਼ਾ ਚ ਇਹਨੂੰ ਕਹਿੰਦੇ ਬੇਨਤੀ ਕਰਨੀ, ਅਰਦਾਸ ਕਰਨੀ, ਜੋਦੜੀ ਕਰਨੀ। ਅਸਲ ਦੇ ਵਿੱਚ ਦਰੂਦ ਸ਼ਬਦ ਜਿਹੜਾ ਨਾ, ਇੱਕ ਗੱਲ ਧਿਆਨ ਰੱਖਿਓ, ਮੈਂ ਪਹਿਲਾਂ ਸ਼ੁਰੂ ਚ ਬੇਨਤੀ ਕੀਤੀ ਹੈ, ਇਸਲਾਮ ਨਾਲ ਸੰਬੰਧਿਤ ਲਫ਼ਜ਼ ਨੇ ਦਰੂਦ। ਦੁਆ ਕਰਨੀ, ਬੇਨਤੀ ਕਰਨੀ ਤੇ ਹਰ ਕੋਈ ਕਹਿੰਦਾ ਵਾ, ਦਰੂਦ ਲਫ਼ਜ਼ ਬਹੁਤ ਜ਼ਿਆਦਾ ਉਸ ਵੇਲੇ ਵਰਤਿਆ ਜਾਂਦਾ ਜਦੋਂ ਕੋਈ ਇਸਲਾਮ ਦਾ ਧਾਰਨੀ ਮੁਸਲਮਾਨ ਸ਼ਰਧਾਲੂ ਨਮਾਜ਼ ਪੜ੍ਹਨ ਤੋਂ ਬਾਅਦ ਵਿੱਚ ਜਿਹੜੀ ਦੁਆ ਕਰਦਾ ਹੈ ਉਹਨੂੰ ਦਰੂਦ ਕਿਹਾ ਜਾਂਦਾ ਹੈ। ਫਿਰ ਸਮਝ ਲੈਣਾ, ਜਦੋਂ ਇਸਲਾਮ ਦਾ ਧਾਰਨੀ ਸ਼ਰਧਾਲੂ ਮੁਸਲਮਾਨ ਜਦੋਂ ਨਮਾਜ਼ ਅਦਾ ਕਰਦਾ ਹੈ ਤੇ ਨਮਾਜ਼ ਅਦਾ ਕਰਨ ਤੋਂ ਬਾਅਦ ਜਿਹੜੀ ਉਹ ਰੱਬ ਦੇ ਅੱਗੇ, ਅੱਲਾ ਖੁਦਾ ਦੇ ਅੱਗੇ ਦੁਆ ਕਰਦਾ ਹੈ, ਅਰਦਾਸ ਕਰਦਾ, ਬੇਨਤੀ ਕਰਦਾ ਹੈ, ਉਹਨੂੰ ਇਸਲਾਮ ਦੇ ਵਿੱਚ ਦਰੂਦ ਕਿਹਾ ਜਾਂਦਾ ਹੈ। ਤੇ ਇਹਦਾ ਅਰਥ ਕੀ ਬਣਿਆ, ਨਮਾਜ਼ ਤੋਂ ਬਾਅਦ ਵਿੱਚ ਅਦਾ ਕੀਤੀ ਹੋਈ ਦੁਆ, ਅਰਦਾਸ, ਬੇਨਤੀ। ਬਰਕਤ ਤਿੰਨ ਕੋ ਅਗਲੀ, ਪੜ੍ਹਦੇ ਰਹਿਣ ਦਰੂਦ, ਉਹਨਾਂ ਨੂੰ ਬਹੁਤ ਜ਼ਿਆਦਾ ਬਰਕਤ ਪ੍ਰਾਪਤ ਹੁੰਦੀ ਹੈ, ਸਤਕਾਰ, ਅਦਬ ਮਾਲਕ ਦੇ ਘਰੋਂ, ਭਾਵ ਸਾਰੀਆਂ ਬਰਕਤਾਂ ਉਹਨਾਂ ਦੀ ਝੋਲੀ ਚ ਆਣ ਪੈਂਦੀਆਂ ਵਾ ਜਿਹੜੇ ਪ੍ਰਭੂ ਪਰਮਾਤਮਾ ਦੇ ਅੱਗੇ ਦੁਆ ਕਰਦੇ ਆ, ਅਰਦਾਸ ਕਰਦੇ ਆ। ਅਰਦਾਸ ਆਪਾਂ ਸਾਰੇ ਕਰਦੇ ਹਾਂ ਤੇ ਬਰਕਤਾਂ ਵਾਸਤੇ ਅਰਦਾਸ ਕਰਦੇ, ਵੀ ਮੇਰੇ, ਕੋਈ ਕਹਿੰਦਾ ਮੇਰੇ ਕਾਰੋਬਾਰ ਚ ਬਰਕਤ ਪਵੇ, ਕੋਈ ਕਹਿੰਦਾ ਪਰਮਾਤਮਾ ਮੈਨੂੰ ਇਹ ਬਰਕਤ ਦੇ, ਮੇਰਾ ਸਰੀਰ ਤੰਦਰੁਸਤ ਹੋ ਜਾਏ। ਕੋਈ ਰੋਗੀ ਆ, ਉਹ ਅਰਦਾਸ ਕਰਦਾ ਅਰੋਗ ਹੋਣ ਵਾਸਤੇ। ਕੋਈ ਗਰੀਬ ਆ ਬੰਦਾ, ਧਨ ਮਾਇਆ ਕਰਕੇ ਆਰਥਿਕ ਪੱਖ ਤੋਂ, ਉਹ ਅਰਦਾਸ ਕਰਦਾ ਮੇਰਾ ਕਾਰੋਬਾਰ ਚੰਗਾ ਚੱਲ ਪਵੇ। ਕੋਈ ਪਰਮਾਤਮਾ ਦੇ ਅੱਗੇ ਦੁਆ ਕਰਦਾ ਆ, ਮੇਰੇ ਕੋਲ ਔਲਾਦ ਨਹੀਂ ਆ, ਮੈਨੂੰ ਔਲਾਦ ਦੀ ਦਾਤ ਦੇ। ਕੋਈ ਪਰਮਾਤਮਾ ਦੇ ਅੱਗੇ ਦੁਆ ਕਰਦਾ ਮੈਨੂੰ ਸਿੱਖੀ ਦੀ ਦਾਤ ਮਿਲੇ, ਮੈਨੂੰ ਭਜਨ ਬੰਦਗੀ ਚ ਜੋੜ, ਨਾਮ ਸਿਮਰਨ ਦੀ ਦਾਤ ਦੇ, ਮੈਨੂੰ ਪ੍ਰਭੂ ਆਪਣਾ ਦਰਸ਼ਨ ਬਖਸ਼ਿਸ਼ ਕਰ, ਇਹ ਵੀ ਦੁਆ ਬਾਣੀ ਚ ਆਈ ਹੈ। ਬਾਣੀ ਚ ਤੇ ਇੱਥੋਂ ਤੱਕ ਆ ਗਿਆ, ਗੋਪਾਲ ਤੇਰਾ ਆਰਤਾ, ਆਰਤਾ ਦਾ ਅਰਥ ਦਾ ਮੰਗਤਾ, ਜਾਚਕ, ਭਿਖਾਰੀ, ਮੰਗਣ ਵਾਲਾ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ, ਦਾਲ ਸੀਧਾ ਮੰਗੋ ਕੀਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਪਨੀਆ ਸਾਧਨ ਨੀਕਾ, ਅਨਾਜ ਮੰਗੋ ਸਤ ਸੀਕਾ, ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੇ ਮੰਗੀ। ਇਹ ਕੁਝ ਵੀ ਮੰਗਿਆ ਭਗਤ ਕਬੀਰ ਸਾਹਿਬ ਮੰਗਦੇ, ਉਹ ਕਹਿੰਦੇ ਨੇ ਮਾਧੋ ਕੈਸੀ ਬਣੇ ਤੁਮ ਸੰਗੇ, ਆਪ ਨ ਦਿਓ ਤਾਂ ਲੇਵੋ ਮੰਗੇ, ਦੋਇ ਸਿਰ ਮੰਗੋ ਚੂਨਾ, ਪਾਓ ਘਿਓ ਸੰਗ ਲੂਨਾ, ਅੱਧ ਸਿਰ ਮੰਗੋ ਦਾਲੇ, ਮੋਕੋ ਦੋਨੋ ਵਕਤ ਜਿਵਾਲੇ, ਖਾਟ ਮੰਗੋ ਚੌਪਾਈ, ਸਰਹਾਣਾ ਅਵਰ ਤਲਾਈ, ਉਪਰ ਕੋ ਮੰਗੋ ਖਿੰਦਾ, ਤੇਰੀ ਭਗਤ ਕਰੇ ਜਨ ਥਿੰਦਾ, ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ, ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ। गुरु अर्जन देव साहब सच्चे पातशाह मंगण दी जाच दसदे आ। उह कहिंदे जन को प्रभ संगे असनेहो, साजनो तू मीत मेरा ग्रह तेरे सब कहो। मान मांगो तान मांगो धन लखमी सुत दे, भाव के सारियां बरकतां मैं तेरे कोलो मंगनी। नाम सिमरन की दात वास्ते भी आप पंगतियां सांझियां करांगे कि नाम की जाचना भी बाणी च कीती है। हर तरह की दात, हर तरह की बख्शिश, हर तरह की बरकत परमात्मा दे दर तो मंगण वास्ते आख्या, क्योंकि उहदे तो बिना जगत विच होर दाता कोई नहीं है। दाता ओ ना मंगी है फिर मंगण जाइए, होशा शाह ना की चई फिर पछताइए। ए मन हर जी ध्याए तू, एक मन एक चित पाए, हर किया सदा सदा वडियाइया दे ना पछताए। जेड़ा दे के पछताउंदा नहीं, दे के चितारदा नहीं, दे के सुनाउंदा नहीं कि मैं दिता है, तैनु मैं पालिया, आदात तैनु मैं दिती है। बंदा दे के सुना देगा, बंदा दे के चितारदा रहेगा, समय समय ते मेरा गुलाम बन के रवे। परमात्मा दाता भी देंदा है, कदे कान में चाण के कहिंदा नहीं मैं दिता है। साहब कहिंदे हर तरह की बरकत अपने मालक दे दर तो मंगिया कर, प्रभु दर तो मंगिया कर। जा को ठाकुर ऊंचा होई, सो जन पर घर जात न सोई। जिसदा अपना मालक बड़ा ऊंचा बड़ा वड्डा, जिसदा अपना मुर्शिद गुरु नानक वर्गा दाता होवे, वो किसे दूजे दे दर ते क्यों जाए। सो जन पर घर जात न सोई, वो पराए घर जांदा चंगा ही नहीं लगता, वो दूजे दे घर जाके मंगदा शोभा ही नहीं देता। जिसदा अपना मालक बड़ा ऊंचा, जिसका अपना मालक बड़ा श्रेष्ठ आ, जिसका अपना मालक सारिया नूं दाता दे के उन्हां दीआं झोलियां भरन वाला, ते तू उस गुरु का सेवक होवें ते दर दर दे उत्ते ठोकरां खाए। पर बरकतां मिलदियां किन्हां नूं आ, कहिंदे जिहड़े सारे दे सारे बाकी दर छड्ड के अपने मालक दे अगे दुआ करदे आ। इह बरकतां उन्हां कोल ने। बरकत तिन को अगली, अगली दर्द बहुत ज्यादा, उन्हां को बहुत बरकत ने, बहुत बख्शिशा ने। उन्हां दे घर पढ़ते रहन दरूद, जेड़े परमात्मा की दुआ पढ़ते रहिंदे आ, पाव उहदी सिफत सलाह करके उहदे अगे दुआ करते रहिंदे, अरदास बेनती करते रहिंदे, क्योंकि वह एडी तकड़ी ताकत का मालिक है प्रभु, जिसनूं महाराज कहिंदे ने उहदे एडी तकड़ी ताकत है भी उहने अपना कोई सलाहकार भी नहीं रखिया। क्यों किसे कोलों सलाह लैंदा होवे भी ऐस बंदे नूं जन्म दियां के ना दियां, उहदा कोई सलाहकार नहीं। इस नूं मैं रिजक दियां के ना दियां, उहदा कोई सलाहकार नहीं। इस नूं मैं मौत दा सद्दा भेजां के ना भेजां, उहदा कोई सलाहकार नहीं। सतगुर बाणी च कह रहे हैं, कहिंदे जदों संसार नूं साजदा आ तां वी किसे कोलों सलाह नहीं लैंदा, जदों संसार नूं नाश करदा आ तां वी किसे कोलों सलाह नहीं लैंदा, कहिंदे जदों किसे नूं जिंद देंदा आ तां वी किसे को सलाह नहीं लैंदा, ते जदों किसे दी जिंद कढ़दा आ तां वी किसे को सलाह नहीं लैंदा। अज दे शब्द च महाराज कह रहे, कहिंदे पुछ ना साजे, पुछ ना ढाए, किसे कोलों पुछ के संसार नूं साजदा नहीं है, ते किसे कोलों पुछ के संसार नूं ढौंदा नहीं, नाश नहीं करदा। भाव पैदा भी आप करदा ते ढौंदा भी आप। पुछ ना साजे, पुछ ना ढाहे, पुछ ना देवै ले, ना किसे कोलों पुछ के जिंद देंदा है ते ना किसे कोलों पुछ के जिंद वापस लैंदा। जिंद देंदा भी आप है ते जान कढ़दा भी आप, जन्म भी आप देंदा ते मौत दा सदा भी आप घलदा। इत्थे एक बड़ा तकड़ा भरम गुरबाणी चो निवृत्त हो जांदा वा। जे कोई अज ये गल आखे कि फलाना जेड़ा देवता आ वह सानू जन्म देंदा है, आ देवता साड़ी पालना करता है, आ जेड़ा देवता आ ये मौत दा सदा घलदा है। साहब सच्चे पातशाह कहिंदे सारे जिन्ने देवी देवते आ वह अपने आप दे विच कुछ भी नहीं, सब कुछ करन वाली ताकत एक है परमात्मा। महाराज ने आखिया ना, कल एक बेनती की दास ने ਖਿੰਨ ਮੈਂ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ। ਜਦੋਂ ਇਹ ਵਚਨ ਆ ਜਾਏ ਨਾ ਤਿਸ ਬਿਨ ਨਹੀਂ ਕੋਈ, ਹੈ ਹੀ ਕੋਈ ਨਹੀਂ ਉਹਦੇ ਤੋਂ ਬਿਨਾਂ ਜਿਹੜਾ ਜਨਮ ਦੇ ਸਕਦਾ ਹੋਵੇ, ਹੈ ਹੀ ਨਹੀਂ ਉਹਦੇ ਤੋਂ ਬਿਨਾਂ ਕੋਈ ਜਿਹੜਾ ਰਿਜਕ ਦੇ ਸਕਦਾ ਹੋਵੇ, ਹੈ ਹੀ ਨਹੀਂ ਉਹਦੇ ਤੋਂ ਬਿਨਾਂ ਕੋਈ ਜਿਹੜਾ ਮੌਤ ਦਾ ਸੱਦਾ ਕਰ ਸਕਦਾ ਹੋਵੇ। ਜਪਜੀ ਸਾਹਿਬ ਜੀ ਸਾਹਿਬ ਨੇ ਇਹ ਗੱਲ ਤੇ ਮੁਕਾ ਦਿੱਤੀ ਹੈ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ। ਜਦੋਂ ਇੱਕ ਦਾਤੇ ਦੀ ਗੱਲ ਹੈ ਤਾਂ ਮਤਲਬ ਦੂਜਾ ਦਾਤ ਦੇਣ ਵਾਲਾ ਹੈ ਹੀ ਕੋਈ ਨਹੀਂ। ਕਦੇ ਇਹਨੂੰ ਗੌਰ ਨਾਲ ਪੰਕਤੀ ਨੂੰ ਪੜੋ, ਆਪੇ ਸਾਰੇ ਭਰਮ ਮੁੱਕ ਜਾਣਗੇ। ਸਭਨਾ ਜੀਆਂ ਕਾ ਇੱਕ ਦਾਤਾ, ਇੱਕ ਇੱਕੋ ਹੀ ਹੈ ਹੀ ਨਹੀਂ ਦੂਜਾ ਕੋਈ ਉਹਦੇ ਤੋਂ ਬਿਨਾਂ। ਇੱਕ ਤੋਂ ਬਿਨਾਂ ਦਾਤਾ ਹੈ ਹੀ ਕੋਈ ਨਹੀਂ। ਦਾਤੇ ਦਾ ਮਤਲਬ ਪਾਲਣਾ ਕਰਨ ਵਾਲਾ, ਰਿਜਕ ਦੇਣ ਵਾਲਾ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਮੇਰੇ ਮਨ ਹਿਰਦੇ ਤੋਂ ਕਦੇ ਨਾ ਵਿਸਰੇ। ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੇ ਨਾ। ਸੰਸਾਰ ਦੇ ਪਦਾਰਥਾਂ ਵੱਲ ਵੇਖ ਕੇ ਮਤਾ ਪ੍ਰਭੂ ਤੂੰ ਭੁੱਲ ਜਾਏ, ਕਿਉਂਕਿ ਤੂੰ ਸਾਰਿਆਂ ਤੋਂ ਵੱਡਾ ਦਾਤਾ ਹੈ। ਇੱਕ ਬੇਨਤੀ ਹੋਰ ਕਰਾਂ ਬਾਣੀ ਚ, ਗੱਲ ਬੜੀ ਸਪਸ਼ਟ ਹੈ। ਮਹਾਰਾਜ ਨੇ ਬਾਣੀ ਚ ਇੱਥੋਂ ਤੱਕ ਕਹਿ ਦਿੱਤਾ, ਸਾਹਿਬ ਕਹਿੰਦੇ ਬੀਓ ਪੂਛ ਨਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ। ਬੀਓ, ਬੀਓ ਦਾ ਅਰਥ ਹੁੰਦਾ ਹੈ ਕੋਈ ਹੋਰ ਦੂਸਰਾ। ਬੀਓ ਪੂਛ ਕਿਸੇ ਹੋਰ ਦੂਸਰੇ ਨੂੰ ਪੁੱਛ ਕੇ ਨਾ ਮਸਲਤ ਧਰੈ, ਮਸਲਤ ਦਾ ਅਰਥ ਹੁੰਦਾ ਸਲਾਹ ਕਰਨਾ। ਕਿਸੇ ਹੋਰ ਦੂਜੇ ਕੋਲੋਂ ਉਹ ਕੁਝ ਪੁੱਛਦਾ ਨਹੀਂ ਹੈ ਪ੍ਰਮਾਤਮਾ, ਤੇ ਕਿਸੇ ਦੂਸਰੇ ਦੀ ਸਲਾਹ ਨਹੀਂ ਲੈਂਦਾ, ਭਾਵ ਉਹਦਾ ਸਲਾਹਕਾਰ ਵੀ ਕੋਈ ਨਹੀਂ ਹੈ। ਜੋ ਕੁਛ ਕਰੈ ਸੋ ਆਪੇ ਕਰੈ, ਜੋ ਕੁਝ ਕਰਦਾ ਆ ਉਹ ਖੁਦ ਆਪ ਕਰਦਾ ਆ, ਕੋਈ ਦੂਜਾ ਸਲਾਹਕਾਰ ਨਹੀਂ ਹੁੰਦਾ। ਹਰ ਤਰ੍ਹਾਂ ਦੀ ਤਾਕਤ ਦਾ ਮਾਲਕ ਉਹ ਆਪ ਆ, ਭਾਵੇਂ ਜਨਮ ਦੇਵੇ, ਭਾਵੇਂ ਮੌਤ ਦਾ ਸੱਦਾ ਘੱਲੇ, ਭਾਵੇਂ ਸੰਸਾਰ ਦੀ ਸਿਰਜਣਾ ਕਰੇ, ਭਾਵੇਂ ਸੰਸਾਰ ਨੂੰ ਫਨਾ ਕਰੇ, ਭਾਵੇਂ ਕਿਸੇ ਨੂੰ ਰਿਜਕ ਦੇਵੇ, ਭਾਵੇਂ ਕਿਸੇ ਨੂੰ ਭੁੱਖਾ ਰੱਖੇ, ਭਾਵੇਂ ਕਿਸੇ ਨੂੰ ਰਾਜਾ ਬਣਾ ਦੇਵੇ, ਭਾਵੇਂ ਕਿਸੇ ਨੂੰ ਭਿੱਖਿਆ ਮੰਗਣ ਤੇ ਲਾ ਦੇਵੇ, ਭਾਵੇਂ ਕਿਸੇ ਨੂੰ ਤਖਤ ਤੇ ਬਿਠਾ ਦੇ, ਭਾਵੇਂ ਕਿਸੇ ਨੂੰ ਘਾਹ ਖੋਦਣ ਲਾ ਦੇਵੇ, ਭਾਵੇਂ ਕਿਸੇ ਨੂੰ ਜਿੰਦ ਦੇ ਦੇਵੇ, ਭਾਵੇਂ ਕਿਸੇ ਦੀ ਜਿੰਦ ਲੈ ਲਵੇ, ਭਾਵੇਂ ਸੰਸਾਰ ਦੀ ਸਿਰਜਣਾ ਕਰ ਦੇਵੇ ਤੇ ਭਾਵੇਂ ਸੰਸਾਰ ਨੂੰ ਫਨਾ ਕਰ ਦੇ, ਸਾਰੀ ਦੀ ਸਾਰੀ ਤਾਕਤ ਦਾ ਮਾਲਕ ਇੱਕ ਪਰਮਾਤਮਾ ਹੈ। ਅਕਾਲ ਪੁਰਖ ਵਾਹਿਗੁਰੂ ਗੁਰਮਤ ਦੇ ਵਿੱਚ, ਗੁਰੂ ਕੀ ਬਾਣੀ ਦੇ ਵਿੱਚ ਇਹ ਗੱਲ ਦ੍ਰਿੜ ਕੀਤੀ ਗਈ ਹੈ ਕਿ ਇੱਕ ਤੋਂ ਬਿਨਾਂ ਹੋਰ ਕੋਈ ਸ਼ਕਤੀ ਐਸੀ ਨਹੀਂ ਹੈ ਜਿਹੜੀ ਏਡੀ ਤਕੜੀ ਤਾਕਤ ਦੀ ਮਾਲਕ ਹੋਵੇ। ਤੇਰਾ ਸ਼ਰੀਕ ਕੋ ਨਹੀਂ ਜਿਸ ਨੂੰ ਲਵੇ ਲਾਏ ਸੁਣਾਇਆ, ਤੁਧ ਜੇਵਡ ਦਾਤਾ ਤੂੰ ਹੈ ਨਿਰੰਜਨਾ, ਤੂੰ ਹੈ ਸੱਚ ਮੇਰੇ ਮਨ ਪਾਇਆ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਇੱਥੇ ਰਾਮ ਦਾ ਅਰਥ ਹੈ ਸਾਰਿਆਂ ਦੇ ਵਿੱਚ ਰਮਿਆ ਹੋਇਆ ਪ੍ਰਮਾਤਮਾ, ਉਹ ਸਭਨਾਂ ਦਾ ਦਾਤਾ ਹੈ, ਉਹਦੇ ਤੋਂ ਬਿਨਾਂ ਦੂਸਰਾ ਹੈ ਹੀ ਕੋਈ ਨਹੀਂ। ਮਹਾਰਾਜ ਕਹਿ ਰਿਹਾ ਅੱਜ ਦੇ ਸ਼ਬਦ ਵਿੱਚ, ਪੁੱਛ ਨਾ ਸਾਜੇ, ਪੁੱਛ ਨਾ ਢਾਹੇ, ਪੁੱਛ ਨਾ ਦੇਵੈ ਲੇ। ਕਿਸੇ ਕੋਲੋਂ ਪੁੱਛ ਕੇ ਸੰਸਾਰ ਨੂੰ ਸਿਰਜਦਾ ਨਹੀਂ, ਕਿਸੇ ਕੋਲੋਂ ਪੁੱਛ ਕੇ ਢਾਉਂਦਾ ਨਹੀਂ। ਕਿਸੇ ਨੂੰ ਪੁੱਛ ਕੇ ਸਾਨੂੰ ਜਿੰਦ ਨਹੀਂ ਦਿੰਦਾ ਤੇ ਕਿਸੇ ਤੋਂ ਪੁੱਛ ਕੇ ਸਾਡੀ ਜਿੰਦ ਲੈਂਦਾ ਨਹੀਂ ਹੈ। ਆਪਣੀ ਕੁਦਰਤ ਆਪੇ ਜਾਣੇ ਆਪੇ ਕਰਨ ਕਰੇ। ਪਾਤਸ਼ਾਹ ਕਹਿੰਦੇ ਆਪਣੀ ਕੁਦਰਤ ਆਪੇ ਜਾਣੇ, ਆਪਣੀ ਕੁਦਰਤ ਆਪਣੇ ਪਸਾਰੇ ਨੂੰ ਆਪ ਹੀ ਪਸਾਰਦਾ ਆ, ਆਪ ਹੀ ਸਾਰੇ ਦਾ ਸਾਰਾ ਕੁਝ ਕਰਦਾ ਹੈ, ਤੇ ਸਾਹਿਬ ਕਹਿੰਦੇ ਆਪ ਹੀ ਜੀਵਾਂ ਦੇ ਕੋਲੋਂ ਕਰਾਉਂਦਾ ਆ। ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ, ਇਹ ਉਹਦੇ ਚੋਜ ਇਹ ਉਹਦੀਆਂ ਖੇਡਾਂ ਆ। ਸਭਨਾ ਵੇਖੈ ਨਦਰ ਕਰ ਜੈ ਭਾਵੇ ਤੈਂਦੇ, ਸਭਨਾ ਦੇ ਉੱਤੇ ਨਜ਼ਰ ਵੀ ਕਰਦਾ, ਨਜ਼ਰ ਵੀ ਰੱਖਦਾ ਸਾਰਿਆਂ ਤੇ, ਕਹਿੰਦੇ ਜਿਹੜੇ ਉਹਨੂੰ ਪਾਉਂਦੇ ਚੰਗੇ ਲੱਗਦੇ ਆ ਉਹਨਾਂ ਦੇ ਉੱਤੇ ਬਖਸ਼ਿਸ਼ਾਂ ਕਰਕੇ ਉਹਨਾਂ ਨੂੰ ਨਾਮ ਸਿਮਰਨ ਭਜਨ ਬੰਦਗੀ ਦੀਆਂ ਦਾਤਾਂ ਵੀ ਬਖਸ਼ਿਸ਼ ਕਰ ਦਿੰਦਾ। ਦਾਤੇ ਦਾਤ ਰੱਖੀ ਹਾਥੇ ਆਪਣੇ, ਜਿਸ ਭਾਵੇ ਤਿਸ ਦੇਈ, ਨਾਨਕ ਨਾਮ ਰੱਤੇ ਸੁਖ ਪਾਇਆ ਦਰਗਹਿ ਜਾਪੈ ਸੇਈ। ਉਹਨੇ ਆਪਣੀਆਂ ਦਾਤਾਂ ਆਪਣੇ ਹੱਥ ਵਿੱਚ ਰੱਖੀਆਂ, ਜਿਹੜੇ ਪਾਉਂਦੇ ਜਿਹੜੇ ਚੰਗੇ ਲੱਗਦੇ ਆ ਉਹਨਾਂ ਦੇ ਉੱਤੇ ਬਖਸ਼ਿਸ਼ ਕਰ ਦਿੰਦਾ, ਉਹਨਾਂ ਦੇ ਉੱਤੇ ਰਹਿਮਤ ਕਰਦਾ ਜਿਹੜੇ ਉਹਨੂੰ ਚੰਗੇ ਲੱਗਦੇ। ਪਰ ਇੱਕ ਗੱਲ ਇੱਥੇ ਧਿਆਨ ਚ ਰੱਖਿਆ, ਜਿਹੜੀ ਉਹਦੀ ਨਜ਼ਰ ਹੈ ਨਾ ਪ੍ਰਮਾਤਮਾ ਦੀ, ਕੋਈ ਮਨੁੱਖ ਦੁਨੀਆਂ ਚ ਇਹ ਨਹੀਂ ਕਹਿ ਸਕਦਾ ਕਿ ਮੇਰੇ ਉੱਤੇ ਪਰਮਾਤਮਾ ਦੀ ਬਖਸ਼ਿਸ਼ ਦੀ ਨਜ਼ਰ ਨਹੀਂ ਹੈ। ਹਰ ਮਨੁੱਖ ਦੇ ਉੱਤੇ ਉਹਦੀ ਨਜ਼ਰ ਹੈ, ਹਰ ਮਨੁੱਖ ਦੇ ਉੱਤੇ ਉਹਦੀ ਬਖਸ਼ਿਸ਼ ਦੀ ਨਜ਼ਰ ਹੈ। ਪਰ ਇੰਨਾ ਜ਼ਰੂਰ ਕਹਿ ਸਕਦੇ ਹਾਂ ਕਿਸੇ ਉੱਤੇ ਬਹੁਤੀ ਆ, ਕਿਸੇ ਉੱਤੇ ਥੋੜੀ ਆ। ਮਹਾਰਾਜ ਨੇ ਲਫ਼ਜ਼ ਵਰਤਿਆ ਕਿਸੇ ਥੋੜੀ ਕਿਸੇ ਹੈ ਕਨੇਰੀ। ਬਖਸ਼ਿਸ਼ ਦੀ ਨਜ਼ਰ ਸਭਨਾਂ ਤੇ, ਇਹ ਨਹੀਂ ਕਿ ਕੋਈ ਇਹ ਆਖ ਸਕਦਾ ਮੇਰੇ ਤੇ ਪਰਮਾਤਮਾ ਦੀ ਬਖਸ਼ਿਸ਼ ਹੀ ਨਹੀਂ ਹੈ। ਜੇ ਪਰਮਾਤਮਾ ਦੀ ਬਖਸ਼ਿਸ਼ ਹੈ ਤੇ ਮਾਨਸ ਜਨਮ ਮਿਲਿਆ, ਪ੍ਰਭੂ ਦੀ ਕਿਰਪਾ ਹੈ ਤੇ ਮਨੁੱਖਾਂ ਦੇ ਹੀ ਮਿਲੀ। ਇਸੇ ਲਈ ਮਹਾਰਾਜ ਨੇ ਕਿਹਾ ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ। ਕਿਸੇ ਤੇ ਥੋੜੀ ਆ, ਕਿਸੇ ਤੇ ਕਨੇਰੀ ਬਹੁਤੀ ਆ। ਜਿਨ੍ਹਾਂ ਤੇ ਬਹੁਤੀ ਬਖਸ਼ਿਸ਼ ਕਰ ਦਿੰਦਾ ਉਹਨਾਂ ਨੂੰ ਕੇਵਲ ਨਾਮ ਦੀ ਦਾਤ ਦਿੰਦਾ। ਇਹ ਗੱਲ ਜ਼ਰੂਰ ਧਿਆਨ ਚ ਰੱਖਣ, ਕਨੇਰੀ ਨਜ਼ਰ ਉਹਦੀ ਪਤਾ ਕਦੋਂ ਆ, ਜਦੋਂ ਨਾਮ ਦੀ ਦਾਤ ਦਿੰਦਾ, ਜਦੋਂ ਨਾਮ ਸਿਮਰਨ ਭਜਨ ਬੰਦਗੀ ਨਾਲ ਜੋੜਦਾ। ਖਿਮਾ ਕਰਿਓ, ਨਾਮ ਸਿਮਰਨ ਭੁੱਲਿਆ ਹੋਵੇ, ਪਰਮਾਤਮਾ ਦਾ ਚੇਤਾ ਭੁੱਲਾ ਹੋਵੇ, ਰੱਬ ਦੀ ਯਾਦ ਭੁੱਲੀ ਹੋਵੇ ਤੇ ਧਨ ਦੌਲਤ ਭਾਵੇਂ ਬਥੇਰਾ ਪਰ ਰੱਬ ਚੇਤੇ ਨਹੀਂ, ਖਿਮਾ ਕਰਿਓ, ਕਨੇਰੀ ਨਜ਼ਰ ਨਹੀਂ ਹੈ। ਕਨੇਰੀ ਨਜ਼ਰ ਉਸ ਵੇਲੇ ਆ ਜਦੋਂ ਕੇਵਲ ਨਾਮ ਦੀ ਦਾਤ। ਨਾਨਕ ਨਦਰ ਕਰੇ ਜਿਸ ਉੱਪਰ, ਸੱਚ ਨਾਮ ਵਡਿਆਈ। ਸੱਚੇ ਨਾਮ ਵਿੱਚ ਜੋੜ ਕੇ ਵਡਿਆਈ ਬਖਸ਼ਿਸ਼ ਦਿੰਦਾ, ਰਹਿਮਤ ਕਰਦਾ ਕੇਵਲ ਨਾਮ ਦੀ ਦਾਤ ਦੇ ਕੇ। ਮਾਂ ਨੇ ਕੋਈ ਘਰ ਦਾ ਕੰਮ ਕਾਰ ਕਰਨਾ ਹੋਵੇ ਨਾ ਇੱਧਰ ਉੱਧਰ, ਤੇ ਉਹ ਨਿਆਣੇ ਨੂੰ ਖਡਾਉਣਾ ਫੜਾ ਦਿੰਦੀ ਵੀ ਖੇਡਦਾ ਰਹਿ, ਤੇ ਉਹ ਜਿਹੜਾ ਬੱਚਾ ਨਾ ਉਹ ਥੋੜੀ ਦੇਰ ਖਡਾਉਣੇ ਦੇ ਨਾਲ ਖੇਡਦਾ। ਮਾਂ ਕਿਤੇ ਕੱਪੜੇ ਧੋ ਲਏ, ਕੋਈ ਪ੍ਰਸ਼ਾਦੇ ਪਕਾ ਲਏ, ਦਾਲ ਸਬਜ਼ੀ ਬਣਾ ਲਈ, ਕੋਈ ਹੋਰ ਘਰ ਦਾ ਆਰ ਪਾਰ ਕਰ ਲਿਆ, ਤੇ ਉਹ ਬੱਚਾ ਥੋੜੀ ਦੇਰ ਖਡਾਉਣੇ ਦੇ ਨਾਲ ਇੱਧਰ ਉੱਧਰ ਖੇਡ ਕੇ ਨਾ, ਫਿਰ ਜਦੋਂ ਮਾਂ ਯਾਦ ਆਉਂਦੀ ਹੈ ਨਾ ਫਿਰ ਖਡਾਉਣਾ ਸੁੱਟਦਾ ਪਾਸੇ ਤੇ ਫਿਰ ਮਾਂ ਵੱਲ ਨੂੰ ਦੌੜਦਾ। ਤੇ ਜੇ ਹੁਣ ਸਾਰੇ ਦਾ ਸਾਰਾ ਦਿਨ ਉਹ ਬੱਚਾ ਖਡਾਉਣੇ ਦੇ ਆਰ ਪਾਰ ਦੇ ਵਿੱਚ ਹੀ, ਖਡਾਉਣੇ ਨਾਲ ਖੇਡਣ ਚ ਹੀ ਲੱਗਾ ਰਵੇ ਤੇ ਮਾਂ ਚੇਤੇ ਹੀ ਨਾ ਆਵੇ, ਐਸਾ ਹੋ ਸਕਦਾ ਕਿਤੇ? ਏਦਾਂ ਨਹੀਂ ਬੱਚਾ ਕਰਦਾ, ਥੋੜੀ ਦੇਰ ਖੇਡਦਾ ਫਿਰ ਮਾਂ ਵੱਲ ਭੱਜਦਾ। ਮੈਨੂੰ ਖਿਮਾ ਕਰਿਓ, ਆ ਦੁਨੀਆਂ ਦੇ ਜਿਹੜੇ ਸੁੱਖ ਹੈ ਨਾ, ਆ ਸੰਸਾਰ ਦੀ ਜਿਹੜੀ ਐਸ਼ੋ ਇਸ਼ਰਤ ਆ ਸਾਡੇ ਕੋਲ, ਇਹ ਤੇ ਐਵੇਂ ਖਡਾਉਣੇ ਮਾਤਰ ਆ, ਤੇ ਆਪਾਂ ਖਡਾਉਣਿਆਂ ਚ ਇੰਨੇ ਮਸਤ ਆ ਕਿ ਅਸਲ ਵਿੱਚ ਮਾਂ ਜਿਹੜੀ ਹੈ ਉਹ ਸਾਨੂੰ ਭੁੱਲ ਗਈ। ਮਾਂ, ਮੈਂ ਬੇਨਤੀ ਕਰ ਰਿਹਾ, ਮਾਂ ਪ੍ਰਤੀਕ ਆ ਪਰਮਾਤਮਾ ਦਾ, ਉਹ ਵੀ ਸਾਡੀ ਮਾਂ ਆ। ਇਹ ਤੇ ਕੁਝ ਸਮੇਂ ਲਈ ਸਾਨੂੰ ਐਸ਼ੋ ਇਸ਼ਰਤ ਸੁੱਖਾਂ ਵਾਸਤੇ ਖੇਡਣ ਨੂੰ ਖਡਾਉਣੇ ਆ। ਇਹ ਦੁਨੀਆਂ ਦਾ ਧਨ, ਇਹ ਦੌਲਤ, ਇਹ ਮਾਇਆ, ਇਹ ਗੱਡੀਆਂ, ਇਹ ਜ਼ਮੀਨ, ਇਹ ਜਾਇਦਾਦ ਜਿਨ੍ਹਾਂ ਵਿੱਚ ਖਚਦੇ ਆ, ਕਦੇ ਦੁਕਾਨ ਦੀ ਗੱਲ, ਕਦੇ ਦਫ਼ਤਰ ਦੀ ਗੱਲ, ਕਦੇ ਗੱਡੀਆਂ ਦੀ ਗੱਲ, ਕਦੇ ਜ਼ਮੀਨ ਜਾਇਦਾਦ ਦੀ ਗੱਲ, ਇਹ ਸਾਰੇ ਦੇ ਸਾਰੇ ਖਡਾਉਣੇ ਦਿੱਤੇ ਉਹਨੇ। ਖਿਮਾ ਕਰਿਓ, ਜਦੋਂ ਸਾਡੀ ਉਮਰ ਛੋਟੀ ਸੀ, ਬੱਚੇ ਸਾਂ, ਖਡਾਉਣੇ ਛੋਟੇ ਸੀ, ਛੋਟੇ ਖਡਾਉਣਿਆਂ ਨਾਲ ਖੇਡਦੇ ਸਨ, ਲੈ ਕੇ ਤੇ ਉਦੋਂ ਵੀ ਮਾਂ ਪਿਓ ਨੇ ਛੋਟੀਆਂ ਛੋਟੀਆਂ ਕਾਰਾਂ ਬੱਸਾਂ ਹੀ ਦਿੱਤੀਆਂ ਨੇ ਵੀ ਖੇਡਦਾ ਰਹਿ ਇਹਦੇ ਨਾਲ। ਜਦੋਂ ਛੋਟੇ ਸਾਂ, ਉਮਰ ਚ ਬੱਚੇ ਸਾਂ, ਉਦੋਂ ਖਡਾਉਣੇ ਛੋਟੇ ਸੀ, ਹੁਣ ਵੱਡੇ ਹੋ ਗਏ ਹਾਂ, ਖਡਾਉਣੇ ਵੱਡੇ ਹੋ ਗਏ। ਉਸ ਵੇਲੇ ਹੱਥ ਨਾਲ ਰੇੜਨ ਵਾਲੇ ਜਾਂ ਚਾਬੀ ਦੇ ਕੇ ਚਲਾਉਣ ਵਾਲੇ ਸੀ ਤੇ ਹੱਸਦੇ ਸਾਂ, ਉਹਨਾਂ ਵੱਲ ਵੇਖ ਕੇ ਤੇ ਖੇਡਦੇ ਸਾਂ, ਹੁਣ ਵੱਡੇ ਹੋ ਗਏ ਹਾਂ, ਆਪਣੇ ਹੱਥੀ ਚਲਾਈ ਜਾਂਦੇ, ਹੈ ਖਡਾਉਣੇ ਹੀ ਹੈ ਸਾਰੇ। ਪਰ ਖਡਾਉਣਿਆਂ ਵਿੱਚ ਮਸਤ ਹੋ ਕੇ ਮਾਂ ਭੁੱਲ ਜਾਏ, ਨਾਤਾ ਕਾਹਦਾ ਹੋਇਆ ਬੱਚੇ ਦਾ ਮਾਂ ਨਾਲ? ਬਹੁਤਾ ਚਿਰ ਨਹੀਂ ਜੇ ਖੇਡਦਾ, ਆਪਾਂ ਗ੍ਰਿਸ਼ਤੀ ਜੀਵਨ ਵਾਲੇ ਆ ਨਾ, ਬਹੁਤੀ ਦੇਰ ਨਹੀਂ ਜੇ ਉਹਦੇ ਨਾਲ ਆਰੇ ਲੱਗਦਾ, ਪੰਜ ਮਿੰਟ, ਦਸ ਮਿੰਟ, ਘੰਟਾ, ਅੱਧਾ ਘੰਟਾ, ਕਿੰਨੀ ਕੁ ਦੇਰ ਖੇਡਦਾ ਰਹਿੰਦਾ ਕਿਤੇ ਨਿਆਣਾ, ਫਿਰ ਰੋਂਦਾ, ਫਿਰ ਚੀਕ ਮਾਰਦਾ, ਮਾਂ ਨੂੰ ਪੁਕਾਰਦਾ ਵੀ ਤੂੰ ਚੁੱਕ ਮੈਂ। ਜੇ ਰਿੜਨਾ ਨਹੀਂ ਨਾ ਜਾਣਦਾ, ਤੁਰਨਾ ਵੀ ਨਹੀਂ ਜਾਣਦਾ, ਮਾੜਾ ਮੋਟਾ ਬੈਠਣਾ ਹੀ ਜਾਣਦਾ ਆ, ਉਹ ਵੀ ਥੋੜਾ ਜਿਹਾ ਚਿਰ ਖੇਡ ਕੇ, ਤੇ ਜੇ ਰਿੜਨਾ ਨਹੀਂ ਵੀ ਜਾਣਦਾ, ਉੱਥੇ ਹੀ ਬੈਠਾ ਚੀਕਾਂ ਮਾਰੀ ਜਾਂਦਾ ਵੀ ਮੈਨੂੰ ਚੁੱਕ ਲਾਓ, ਤੇਰ ਤੋਂ ਬਿਨਾਂ ਨਹੀਂ ਰਹਿ ਸਕਦਾ। ਉਹ ਮਾਂ ਹੈ ਸਾਡੀ, ਮਾਂ ਦੀ ਤਰ੍ਹਾਂ ਹੀ ਪਿਆਰ ਕਰਦਾ, ਗੱਲ ਨਾਲ ਲਾਉਂਦਾ, ਆਪਾਂ ਕਦੇ ਚੀਕ ਮਾਰੀ ਨਹੀਂ। ਗੱਲ ਨਾਲ ਕੀ ਲਾਵੇ, ਆਪਾਂ ਤੇ ਉਹਦੇ ਵਾਸਤੇ ਕਦੇ ਚੀਕ ਹੀ ਨਹੀਂ ਮਾਰੀ। ਕਿਵੇਂ ਕਰਿਓ, ਚੀਕ ਮਾਰਨ ਦਾ ਮਤਲਬ ਹੈ ਮੇਰਾ ਪੁਕਾਰ ਕਰਨੀ, ਉਹ ਬੱਚੇ ਦਾ ਰੋਣਾ ਜਿਹੜਾ ਚੀਕ ਮਾਰਨੀ ਉਹ ਕੀ ਆ? ਮਾਂ ਨੂੰ ਪੁਕਾਰਨਾ, ਮਾਂ ਨੂੰ ਪੁਕਾਰਨਾ, ਆਵਾਜ਼ ਮਾਰਨਾ, ਉਹਦੀ ਚੀਕ ਦੇ ਵਿੱਚ ਵੀ ਇੱਕ ਦਰਦ ਆ, ਮਾਂ ਨਹੀਂ ਜਰ ਸਕਦੀ, ਮਾੜਾ ਜਿਹਾ ਚੀਕ ਦਾ ਭੱਜੀ ਆਉਂਦੀ। ਇੱਕ ਦਲੀਲ ਦਵਾਂ ਭਾਈ ਗੁਰਦਾਸ ਦੀ ਤਾਂ ਕਿ ਗੱਲ ਬੜੀ ਵਧੀਆ ਸਪਸ਼ਟ ਹੋ। ਭਾਈ ਗੁਰਦਾਸ ਜੀ ਨੇ ਇੱਕ ਗੱਲ ਬੜੀ ਸੋਹਣੀ ਆਖੀ ਆ। ਉਹ ਕਹਿੰਦੇ ਮਾਂ ਦੇ ਬਾਰੇ ਚ, ਭਾਈ ਸਾਹਿਬ ਕਹਿੰਦੇ ਨੇ, ਗੱਲ ਮੈਂ ਅਰਦਾਸ ਦੀ ਕਰਨੀ ਸ਼ੁਰੂ। ਭਾਈ ਗੁਰਦਾਸ ਜੀ ਨੇ ਕਿਹਾ, ਕਹਿੰਦੇ ਕਿਸੇ ਮਾਂ ਨੂੰ ਪੁੱਛੋ ਕਿ ਤੇਰੇ ਜਿੰਨੇ ਬੱਚੇ ਆ ਤੂੰ ਸਾਰਿਆਂ ਨਾਲੋਂ ਵੱਧ ਪਿਆਰ ਕਿਹਨੂੰ ਕਰਦਾ? ਮਾਂ ਦੇ ਦੋ ਬੱਚੇ, ਤਿੰਨ ਬੱਚੇ, ਚਾਰ ਬੱਚੇ ਨੇ ਉਹਦੇ ਧੀਆਂ ਪੋਤਿਆਂ, ਪੁੱਛਿਆ ਸਭ ਤੋਂ ਵੱਧ ਪਿਆਰ ਕਿਹਨੂੰ ਕਰਦੀ? ਉਹ ਕਹਿੰਦੀ ਸਾਰਿਆਂ ਨੂੰ ਪਿਆਰ ਕਰਦੀ, ਭਾਵੇਂ ਮੇਰੇ ਦੋ ਨੇ ਭਾਵੇਂ ਤਿੰਨ ਬੱਚੇ ਚਾਰ ਆ, ਜਿੰਨੇ ਵੀ ਹੈਣ, ਕਹਿੰਦੀ ਮੈਂ ਸਾਰਿਆਂ ਨੂੰ ਪਿਆਰ ਕਰਦੀ ਹਾਂ। ਪੁੱਛਿਆ ਨਹੀਂ, ਕਿਸੇ ਨਾ ਕਿਸੇ ਨੂੰ ਤੇ ਥੋੜਾ ਜਿਹਾ ਜ਼ਿਆਦਾ ਕਰਦੀ ਹੋਏਗੀ, ਕੁਝ ਨਾ ਕੁਝ ਤੇ ਫਰਕ ਹੋਊਗਾ ਹੀ ਨਾ ਬਾਕੀਆਂ ਚ। ਤੇ ਕੁਦਰਤੀ ਤੌਰ ਤੇ ਭਾਈ ਗੁਰਦਾਸ ਹੀ ਜਵਾਬ ਦਿੰਦੇ ਆ। ਪਤਾ ਕੀ ਕਹਿੰਦੇ ਆ? ਕਹਿੰਦੇ ਮਾਂ ਕਹਿੰਦੀ ਆ, ਪਿਆਰ ਤੇ ਮੈਂ ਸਾਰਿਆਂ ਨਾਲ ਕਰਦੀ ਹਾਂ, ਪਰ ਸਾਰਿਆਂ ਨਾਲੋਂ ਵੱਧ ਧਿਆਨ, ਸਾਰਿਆਂ ਤੋਂ ਜ਼ਿਆਦਾ ਧਿਆਨ ਮੈਂ ਉਹਦਾ ਰੱਖਦੀ ਹਾਂ ਜਿਹੜਾ ਮੇਰੀ ਗੋਦੀ ਦੇ ਵਿੱਚ ਹੈ। ਜਿਹੜਾ ਗੋਦੀ ਵਾਲਾ ਹੈ ਨਾ, ਉਹਦਾ ਧਿਆਨ ਦੂਜਿਆਂ ਤੋਂ ਜ਼ਿਆਦਾ ਰੱਖਦੀ ਆ। ਕਿਉਂ? ਕਿਉਂਕਿ ਭਾਈ ਗੁਰਦਾਸ ਕਹਿੰਦੇ ਜਿਹੜੇ ਬਾਕੀ ਬੱਚੇ ਆ ਨਾ, ਉਹ ਤੇ ਇੱਧਰ ਉੱਧਰ ਖੇਡਦੇ ਫਿਰਦੇ ਆ, ਕੋਈ ਪੜ੍ਹਨ ਗਿਆ, ਕੋਈ ਖੇਡਣ ਗਿਆ, ਕੋਈ ਆਪਣਾ ਆਪ ਇੱਧਰ ਉੱਧਰ ਲਈ ਫਿਰਦਾ ਆ, ਪਰ ਉਹ ਜਿਹੜਾ ਛੋਟਾ ਗੋਦੀ ਵਾਲਾ ਹੈ ਉਹਨੂੰ ਵਿਚਾਰੇ ਨੂੰ ਨਾ ਅਜੇ ਖਾਣ ਦੀ ਜਾਚ ਆ, ਨਾ ਅਜੇ ਪੀਣ ਦੀ ਜਾਚ ਆ ਕੁਝ, ਨਾ ਅਜੇ ਪਹਿਨਣ ਦੀ ਜਾਚ ਆ। ਉਹ ਤੇ ਹੱਸਣਾ ਰੋਣਾ ਤੇ ਚੀਕਣਾ ਜਾਣਦਾ ਵੀ ਮੇਰੀ ਮਾਂ ਮੈਨੂੰ ਚੁੱਕ ਲੈ। ਇਹਦੇ ਤੋਂ ਇਲਾਵਾ ਉਹਨੂੰ ਕੁਝ ਨਹੀਂ ਪਤਾ। ਉਹਨੂੰ ਚੁੱਕਦੀ ਵੀ ਆ, ਉਹਨੂੰ ਖਵਾਉਂਦੀ ਵੀ ਆ, ਉਹਨੂੰ ਪਹਿਨਾਉਂਦੀ ਵੀ ਆ, ਉਹਨੂੰ ਦੁੱਧ ਵੀ ਪਿਆਉਂਦੀ ਆ। ਕਿਉਂ? ਕਿਉਂਕਿ ਉਹ ਗੋਦੀ ਵਾਲਾ। ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਬਾਕੀਆਂ ਨਾਲ ਪਿਆਰ ਤੇ ਬਾਕੀਆਂ ਨਾਲ ਵੀ ਆ ਉਹਦਾ ਮਾਂ ਦਾ, ਪਰ ਜ਼ਿਆਦਾ ਧਿਆਨ ਉਹਦਾ ਰੱਖਦੀ ਆ ਜਿਹੜਾ ਸਾਰਿਆਂ ਤੋਂ ਛੋਟਾ ਗੋਦੀ ਦੇ ਵਿੱਚ ਹੈ। ਭਾਈ ਗੁਰਦਾਸ ਜੀ ਨੇ ਦਲੀਲਾਂ ਬੜੀਆਂ ਪਿਆਰੀਆਂ ਦਿੱਤੀਆਂ, ਪਹਿਲਾਂ ਮੈਂ ਤੁਹਾਡੇ ਨਾਲ ਉਹ ਕਵਿਤ ਸਾਂਝਾ ਕਰ। ਜੈਸੇ ਏਕ ਜਨਨੀ ਕੇ ਹੋਤ ਹੈ ਅਨੇਕ ਸੁੱਤ, ਸਭ ਹੀ ਮੈਂ ਅਦੁਕ ਪਿਆਰੋ ਸੁੱਤ ਗੋਦ ਕੋ, ਸਿਆਣੇ ਸੁੱਤ ਬਣਜ ਵਿਵਹਾਰ ਕੇ ਬਿਥਾਰ ਬਿਖੈ, ਗੋਦ ਮੈਂ ਅਚੇਤ ਹੇਤ ਸੰਪੈ ਨਾ ਸਹੋਦ ਕੋ। ਕਹਿੰਦੇ ਸਾਰਿਆਂ ਤੋਂ ਵੱਧ ਪਿਆਰ ਗੋਦੀ ਵਾਲੇ ਨਾ ਕਰਦੀ ਆ। ਸਿਆਣੇ ਜਿਹੜੇ ਬੱਚੇ ਵੱਡੇ ਉਹ ਤੇ ਭੱਜੇ ਫਿਰਦੇ ਬਾਹਰ ਆਪਣੇ ਕੰਮ ਕਾਰ ਚ, ਉਹ ਜਿਹੜਾ ਗੋਦੀ ਵਾਲਾ ਨਾ, ਉਹਨੂੰ ਤੇ ਵਿਚਾਰੇ ਨੂੰ ਹਾਲੇ ਵੀ ਨੀ ਪਤਾ ਵੀ ਮੇਰਾ ਸਕਾ ਭਰਾ ਕਿਹੜਾ ਤੇ ਸਕੀ ਭੈਣ ਕਿਹੜੀ ਆ। ਖਾਣ ਪੀਣ ਦਾ ਹੀ ਪਤਾ ਨਾ, ਮਾਂ ਦਾ ਪਤਾ ਵੀ ਮਾਂ ਚੁੱਕ ਲੇ ਗੋਦੀ ਚ। ਤੀਜੀ ਗੱਲ ਭਾਈ ਗੁਰਦਾਸ ਨੇ ਬੜੀ ਪਿਆਰੀ ਆਖੀ। ਭਾਈ ਸਾਹਿਬ ਜੀ ਕਹਿੰਦੇ ਪਲਨਾ ਸੁਆਏ ਮਾਏ, ਗ੍ਰਹਿ ਕਾਜ ਲਾਗੇ ਜਾਏ, ਸੁਣ ਸੁਤ ਰੁਦਨ ਪੈ ਪਿਆਵੇ ਮਨ ਮੋਦ ਕੋ। ਇਹਦਾ ਅਰਥ ਪਤਾ ਕੀ ਆ? ਪਾਲਣਾ ਦਾ ਅਰਥ ਹੁੰਦਾ ਪੰਘੂੜਾ। ਕਹਿੰਦੇ ਪੰਘੂੜੇ ਦੇ ਵਿੱਚ ਬੱਚੇ ਨੂੰ ਪਾ ਦਿੰਦੀ ਆ ਤੇ ਘਰ ਦਾ ਕੰਮ ਕਾਰ ਕਰਦੀ ਫਿਰਦੀ ਆ, ਕਿਤੇ ਭਾਂਡੇ ਮਾਂਜ ਲਏ, ਕਿਤੇ ਰੋਟੀ ਪਕਾ ਲਈ, ਕਿਤੇ ਕੱਪੜੇ ਧੋ ਲਏ, ਕੋਈ ਘਰ ਦੀਆਂ ਸਫਾਈਆਂ ਕਰ ਲਈਆਂ, ਕੰਮ ਕਾਰ ਜਿੰਨਾ ਮਰਜ਼ੀ ਘਰ ਚ ਕਰਦੀ ਫਿਰੇ ਅੰਦਰ ਬਾਹਰ, ਪਰ ਉਹਦਾ ਕੰਨ ਆ ਨਾ ਜਿਹੜਾ ਮਾਂ ਦਾ, ਉਹਦੇ ਵਾਲੇ ਪਾਸੇ ਜਿਹੜਾ ਪੰਘੂੜੇ ਚ ਪਾਇਆ, ਕਿਤੇ ਉੱਠ ਕੇ ਰੋਂਦਾ ਨਾ ਹੋਵੇ, ਬਿੜਕ ਵੀ ਰੱਖਦੀ ਵੀ ਕਿਤੇ ਰੋਂਦਾ ਤੇ ਨਹੀਂ, ਜਾਂ ਆਉਂਦੀ ਜਾਂਦੀ ਪੰਘੂੜੇ ਵੱਲ ਝਾਤ ਵੀ ਮਾਰ ਲੈਂਦੀ ਕਿਤੇ ਉੱਠਿਆ ਤੇ ਨਹੀਂ ਅਜੇ। ਤੇ ਭਾਈ ਸਾਹਿਬ ਪਤਾ ਕੀ ਕਹਿੰਦੇ? ਸ਼੍ਰੀਮਾਨ ਭਾਈ ਗੁਰਦਾਸ ਕਹਿਣ ਲੱਗੇ ਜਦੋਂ ਪੰਘੂੜੇ ਦੇ ਵਿੱਚ ਪਿਆ ਉੱਠਦਾ ਹੈ ਨਾ, ਤੇ ਕਹਿੰਦੇ ਮਾੜੀ ਜੀ ਉਹਦੀ ਆਵਾਜ਼ ਸੁਣਦੀ ਆ, ਮਾੜੀ ਜਿਹੀ ਉਹਦੀ ਚੀਕ ਕੰਨੀ ਪੈਂਦੀ ਆ, ਭਾਵੇਂ ਭਾਂਡੇ ਮਾਂਜਦੀ ਹੋਵੇ ਉੱਥੇ ਸੁੱਟ ਦਿੰਦੀ ਸਾਰਾ ਕੰਮ, ਭਾਵੇਂ ਕੱਪੜੇ ਧੋਂਦੀ ਹੋਵੇ ਉੱਥੇ ਹੀ ਸੁੱਟ ਦੂ, ਭਾਵੇਂ ਰੋਟੀ ਕਿਉਂ ਨਾ ਪਕਾਉਂਦੀ ਹੋਵੇ ਉਸੇ ਵੇਲੇ ਅੱਗ ਬੰਦ ਕਰਕੇ ਉਹਦੇ ਵੱਲ ਨੂੰ ਦੌੜੂਗੀ ਕਿ ਉੱਠ ਕੇ ਰੋਂਦਾ ਪਿਆ, ਉੱਠ ਖਲੋਤਾ ਮੇਰਾ ਲਾਲ। ਜਿਹੜਾ ਵੀ ਘਰ ਦਾ ਕੰਮ ਕਰਦੀ ਹੋਵੇ, ਭਾਈ ਗੁਰਦਾਸ ਕਹਿੰਦੇ ਸਾਰੇ ਦਾ ਸਾਰਾ ਕੁਝ ਛੱਡ ਕੇ ਨਾ ਤੇ ਭੱਜ ਕੇ ਜਾਂਦੀ ਆ ਤੇ ਉਹਨੂੰ ਗੋਦੀ ਚੁੱਕ ਲੈਂਦੀ ਆ। ਪਾਲਣਾ ਸੁਆਏ ਮਾਏ, ਪੰਘੂੜੇ ਚ ਮਾਂ ਨੇ ਸੁਆ ਦਿੱਤਾ, ਗ੍ਰਹਿ ਕਾਜ ਲਾਗੇ ਜਾਏ ਤੇ ਘਰ ਦਿਆਂ ਕੰਮਾਂ ਵਿੱਚ ਲੱਗ ਗਈ, ਸੁਣ ਸੁੱਤ ਰੁਦਨ ਪੈ ਤੇ ਆਵੇ ਮਨ ਮੋਦ ਕੋ। ਕਹਿੰਦੇ ਜਦੋਂ ਰੋਂਦਾ ਸੁਣਦੀ ਆ ਭੱਜ ਕੇ ਜਾਂਦੀ ਸਾਰੇ ਕੰਮ ਛੱਡ ਕੇ ਤੇ ਕਹਿੰਦੇ ਬੜੇ ਪਿਆਰ ਨਾਲ ਗੋਦੀ ਚੁੱਕ ਕੇ ਫਿਰ ਉਹਨੂੰ ਦੁੱਧ ਪਿਆਉਂਦੀ ਹੈ। ਪਿਆਵੇ ਮਨ ਮੋਦ ਕੋ। ਤੇ ਹੁਣ ਪਤਾ ਕੀ ਹੈ ਭਾਈ ਸਾਹਿਬ ਕਹਿਣਾ ਕੀ ਚਾਹੁੰਦੇ ਆ? ਕਹਿੰਦੇ ਗੁਰੂ ਸਾਰਿਆਂ ਨਾਲ ਪਿਆਰ ਕਰਦਾ ਹੈ, ਪ੍ਰਭੂ ਸਭਨਾਂ ਨਾਲ ਪਿਆਰ ਕਰਦਾ ਆ, ਉਹਦੇ ਸਾਰੇ ਆਪਾਂ ਧੀਆਂ ਪੋਤਿਆਂ। ਏਕ ਪਿਤਾ ਏਕ ਸ਼ਕੇ ਹਮ ਬਾਰਕ, ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ, ਅਸੀਂ ਸਾਰੇ ਉਹਦੇ ਧੀਆਂ ਪੋਤਿਆਂ। ਪਰ ਇੱਕ ਗੱਲ ਯਾਦ ਰੱਖਿਓ, ਪਿਆਰ ਤੇ ਉਹ ਸਾਰਿਆਂ ਨਾਲ ਕਰਦਾ ਆ, ਪਰ ਜਿਹੜੇ ਦੁਨੀਆਂ ਦੀ ਮੋਹ ਮਾਇਆ ਤੇ ਆਪਾ ਛੱਡ ਕੇ ਗੁਰੂ ਕੀ ਸੰਗਤ ਵਿੱਚ ਆਣ ਕੇ ਬਹਿ ਜਾਂਦੇ ਆ ਨਾ, ਇਹ ਗੁਰੂ ਮਾਂ ਦੀ ਗੋਦੀ ਆ। ਜਿਹੜੇ ਮੋਹ ਮਾਇਆ ਚੋਂ ਨਿਕਲ ਕੇ ਜਿਵੇਂ ਤੁਸੀਂ ਗੁਰੂ ਦੀ ਹਜ਼ੂਰੀ ਚ ਬੈਠੇ ਹੋ ਨਾ ਜੁੜ ਕੇ, ਜਿਹੜੇ ਮੋਹ ਮਾਇਆ ਤੇ ਆਪਾ ਛੱਡ ਕੇ ਗੁਰੂ ਚਰਨਾਂ ਚ ਆਣ ਕੇ ਸਤਸੰਗਤ ਚ ਬਹਿ ਜਾਂਦੇ ਆ, ਉਹ ਗੁਰੂ ਦੀ ਗੋਦ ਵਿੱਚ ਬੈਠੇ ਆ। ਇਹਨਾਂ ਨੂੰ ਬਾਕੀਆਂ ਨਾਲੋਂ ਵਧੀਕ ਪਿਆਰ ਕਰਦਾ ਹੈ, ਬਾਕੀਆਂ ਤੋਂ ਵੱਧ ਪਿਆਰ ਕਰਦਾ। ਪਲਨਾ ਸੁਆਏ ਮਾਏ ਗ੍ਰਹਿ ਕਾਜ ਲਾਗੇ ਜਾਏ, ਸੁਣ ਸੁਤ ਰੁਦਨ ਪੈ ਪਿਆਵੇ ਮਨ ਮੋਦ ਕੋ, ਆਪਾ ਖੋਏ ਜੋਏ ਗੁਰ ਚਰਨ ਸ਼ਰਨ ਗਹਿ, ਰਹਿ ਨਿਰਦੋਖ ਮੋਖ ਅਨੰਦ ਬਿਨੋਦ ਕੋ। ਕਹਿੰਦੇ ਉਹਦੇ ਸਾਰੇ ਦੋਸ਼ ਮੁਕਾ ਦਿੰਦਾ, ਉਹਦੇ ਸਾਰੇ ਪਾਪ ਮੁਕਾ ਦਿੰਦਾ, ਕਹਿੰਦੇ ਉਹਨੂੰ ਮੋਕਸ਼ ਪਦਵੀ ਮੁਕਤੀ ਦਾ ਦੁਆਰਾ ਦੇ ਦਿੰਦਾ ਆ, ਉਹਨੂੰ ਵਿਸ਼ਿਆਂ ਵਿਕਾਰਾਂ ਤੋਂ ਮੁਕਤ ਕਰ ਦਿੰਦਾ ਆ। ਕਿੰਨਾ ਨੂੰ? ਜਿਹੜੇ ਆਪਾਂ ਛੱਡ ਕੇ ਗੁਰੂ ਦੀ ਹਜ਼ੂਰੀ ਵਿੱਚ ਆ ਜਾਂਦੇ, ਸਤਸੰਗਤ ਵਿੱਚ ਆ ਜਾਂਦੇ ਆ। ਜਿਨ੍ਹਾਂ ਨੇ ਇੱਥੇ ਆਣ ਕੇ ਆਖਿਆ ਹੈ ਕਿ ਸਤਿਗੁਰੂ ਤੂੰ ਸਾਡੀ ਮਾਂ ਹੈ, ਤੂੰ ਸਾਡਾ ਪਿਤਾ ਹੈ, ਜਿਹੜੇ ਅੱਜ ਤੱਕ ਦੇ ਅਸੀਂ ਔਗਣ ਭੁੱਲਾਂ ਕੀਤੀਆਂ ਉਹਨਾਂ ਨੂੰ ਮਾਫ਼ ਕਰਕੇ ਸਾਨੂੰ ਆਪਣਾ ਬਣਾ ਲੈ। ਜਿਹੜੇ ਐਸਾ ਤਰਲਾ ਲੈਂਦੇ ਆ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ, ਮਾਨੁਸ ਕੀ ਗੱਤ ਇਹ। ਮਾਟੀ ਕਾ ਕਿਆ ਧੋਪੈ ਸਵਾਮੀ, ਮਿੱਟੀ ਦਾ ਕੀ ਧੋਣਾ? ਕੀ ਮਿੱਟੀ ਨੂੰ ਧੋ ਕੇ ਕਿਹਾ ਜਾ ਸਕਦਾ ਵਾ ਕਿ ਮਿੱਟੀ ਸਾਫ਼ ਹੋ ਗਈ ਆ? ਮਿੱਟੀ ਦਾ ਕੀ ਧੋਣਾ ਤੇ ਧੋ ਕੇ ਸਾਫ਼ ਕਰਨਾ? ਨਿਰੰਕਾਰ ਵਾਹਿਗੁਰੂ, ਅਸੀਂ ਤੇ ਮਿੱਟੀ ਹਾਂ, ਤੇ ਮਿੱਟੀ ਨੂੰ ਅਸੀਂ ਧੋ ਕੇ ਕੀ ਸਾਫ਼ ਕਰੀਏ? ਤੂੰ ਆਪ ਬਖਸ਼ ਲਾ ਸਾਨੂੰ। ਦੀਨਾਂ ਦੇ ਉੱਤੇ ਦਇਆ ਕਰਨ ਵਾਲੇ, ਮੇਰੇ ਗੁਣ ਔਗਣਾਂ ਵੱਲ ਨਾ ਵੇਖ, ਮੇਰਾ ਗੁਣ ਅਵਗਣ ਨਾ ਵਿਚਾਰੋ। ਜੇ ਗੁਣ ਔਗਣ ਵਿਚਾਰਨ ਵੀ ਲੱਗ ਪਿਓ ਨਾ, ਤੇ ਔਗਣ ਤੇ ਬਹੁਤ ਜ਼ਿਆਦਾ, ਗੁਣ ਤੇ ਕਿਤੇ ਕਿਤੇ ਲੱਭਣਾ। ਮਾਟੀ ਕਾ ਕਿਆ ਧੋਪੈ ਸਵਾਮੀ, ਮਾਟੀ ਦਾ ਅਰਥ ਮਿੱਟੀ। ਕਹਿੰਦੇ ਮਿੱਟੀ ਦਾ ਕੀ ਧੋਣਾ ਆ? ਮਾਨਸ ਕੀ ਗੱਤ ਇਹੀ, ਗੱਤ ਦਾ ਅਰਥ ਹਾਲਤ। ਕਹਿੰਦੇ ਮਾਨਸ ਕੀ ਗੱਤ ਇਹੀ, ਇਸ ਮਨੁੱਖ ਦੀ ਤੇ ਇਹ ਹਾਲਤ ਹੈ ਜਿਵੇਂ ਮਿੱਟੀ ਨੂੰ ਧੋਣਾ ਹੈ, ਤੇ ਆਖੀਏ ਮਿੱਟੀ ਧੋ ਕੇ ਸਾਫ਼ ਕਰ ਲਈ। ਮਿੱਟੀ ਦੀ ਕੰਧ ਆ, ਤੇ ਮਿੱਟੀ ਦੀ ਕੰਧ ਨੂੰ ਆਖੋ ਪਾਣੀ ਦੀਆਂ ਚਾਰ ਬਾਲਟੀਆਂ ਪਾ ਕੇ ਕੰਧ ਧੋ ਦਈਏ, ਸਾਫ਼ ਹੋ ਜੂ। ਸਾਡੀ ਹਾਲਤ ਤੇ ਮਿੱਟੀ ਨੂੰ ਧੋਣ ਵਾਲੀ ਆ। ਪ੍ਰਭੂ ਤੂੰ ਆਪ ਬਖਸ਼ਿਸ਼ ਕਰ ਤੇ ਸਾਨੂੰ ਰਹਿਮਤ ਕਰਕੇ ਕਿਰਪਾ ਕਰਕੇ ਆਪਣਾ ਬਣਾ ਲੈ। ਪਾਤਸ਼ਾਹ ਨੇ ਤੇ ਬਾਣੀ ਚ ਇੱਥੋਂ ਤੱਕ ਆਖਿਆ, ਕਦੇ ਤਰਲਾ ਲੈ ਕੇ ਵੇਖਿਓ। ਮੈਂ ਬੇਨਤੀ ਕਰ ਰਿਹਾ ਸਾਂ, ਉਹਨੂੰ ਮਾਂ ਬਣਾ ਕੇ ਆਪਾਂ ਕਦੇ ਚੀਕ ਹੀ ਨਹੀਂ ਮਾਰੀ। ਚੀਕ ਮਾਰਨ ਦਾ ਮਤਲਬ ਤਪਾਰ, ਸਾਡੇ ਅੰਦਰੋਂ ਕਦੇ ਪੁਕਾਰ ਨਿਕਲੀ ਨਹੀਂ ਆ, ਤਰਲਾ ਨਿਕਲਿਆ ਹੀ ਨਹੀਂ ਆ, ਕਿ ਜਿਵੇਂ ਬੱਚੇ ਦੀ ਚੀਕ ਇਹੋ ਜਿਹੀ ਨਿਕਲਦੀ ਅੰਦਰੋਂ, ਮਾਂ ਦੌੜੀ ਆਉਂਦੀ ਭੱਜੀ ਆਉਂਦੀ ਹੈ। ਸਾਡੇ ਅੰਦਰੋਂ ਉਹ ਪੁਕਾਰ ਨਿਕਲੇ ਕਿ ਪ੍ਰਭੂ ਭੱਜਿਆ ਆਏ, ਦੌੜਿਆ, ਗੁਰੂ ਦੌੜ ਕੇ ਆਵੇ ਸਾਡੇ ਕੋਲ, ਦੱਸ ਸਿੱਖਾ ਕੀ ਕਾਰਜ ਆ, ਮੈਂ ਤੇਰਾ ਕਾਰਜ ਸਵਾਰ ਦਿੰਦਾ। ਇੱਕ ਬੇਨਤੀ ਆਖਾਂ, ਅਰਦਾਸ ਕਰਨ ਵਾਸਤੇ ਨਾ ਮੰਗਤੇ ਬਣਨਾ ਪਏਗਾ। ਮੰਗਤੇ ਕਦੇ ਮੰਗਤਾ ਵੇਖਿਓ ਕਿਵੇਂ ਮੰਗਦਾ? ਮੰਗਤੇ ਨੂੰ ਤੁਸੀਂ ਦਰਵਾਜ਼ੇ ਤੋਂ ਮੋੜ ਦਿੰਦੇ ਹੋ ਨਾ। ਕਦੇ ਉਹਨੇ ਆਖਿਆ ਵੀ ਤੂੰ ਮੈਨੂੰ ਮੋੜ ਦਿੱਤਾ, ਬੜਾ ਭੈੜਾ ਤੂੰ? ਤੇ ਨਹੀਂ ਆਖਿਆ। ਮੰਗਤਾ ਕਦੇ ਨਹੀਂ ਕਹਿੰਦਾ, ਜਿਹੜਾ ਹੋਇਆ ਹੀ ਮੰਗਤਾ। ਮੰਗਤਾ ਆਪਾ ਗਵਾ ਕੇ ਆਪਾ ਮਾਰ ਕੇ ਫਿਰ ਮੰਗਣ ਵਾਸਤੇ ਜਾਂਦਾ, ਪਹਿਲਾਂ ਉਹ ਆਪਾ ਮਾਰਦਾ ਫਿਰ ਮੰਗਦਾ ਦਰਵਾਜ਼ੇ ਤੇ ਜਾ ਕੇ। ਮੰਗਤੇ ਬਣਨਾ, ਭਿਖਾਰੀ ਬਣਨਾ ਪਏਗਾ। ਭਗਤ ਸ਼ੇਖ ਫਰੀਦ ਸਾਹਿਬ, ਜਿਹੜਾ ਦਾਨ ਮਿਲਦਾ ਨਾ ਮਾਲਕ ਦੇ ਦਰੋਂ, ਭਗਤ ਫਰੀਦ ਉਹਨੂੰ ਪਤਾ ਕੀ ਕਹਿੰਦੇ ਆ? ਖੈਰ, ਮੇਰੀ ਝੋਲੀ ਚ ਖੈਰ ਪਾ। ਤੇ ਜਿਹੜੀ ਖੈਰ ਆ ਨਾ ਸਾਧ ਸੰਗਤ, ਉਹ ਹਮੇਸ਼ਾ ਮੰਗਤੇ ਨੂੰ ਪਾਈ ਜਾਂਦੀ ਆ, ਖੈਰ ਦਾਤੇ ਨੂੰ ਨਹੀਂ ਪਾਈ ਜਾਂਦੀ। ਖੈਰ ਭਿਖਾਰੀ ਨੂੰ ਮਿਲਦੀ ਹੈ, ਖੈਰ ਮੰਗਤੇ ਨੂੰ ਮਿਲਦੀ ਹੈ, ਖੈਰ ਜਾਚਕ ਨੂੰ ਮਿਲਦੀ ਹੈ। ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੇ ਖੈਰ ਦੀਜੇ ਬੰਦਗੀ। ਖੈਰ ਲਫ਼ਜ਼ ਪਤਾ ਕਿੱਥੋਂ ਬਣਿਆ? ਖੈਰ ਸ਼ਬਦ ਬਣਿਆ ਖੈਰਾਤ ਤੋਂ, ਮੰਗ ਕੇ ਲਿਆਂਦੀ ਹੋਈ ਚੀਜ਼, ਮੰਗ ਕੇ ਖਾਧੀ ਹੋਈ ਵਸਤ, ਉਹਨੂੰ ਖੈਰਾਤ ਕਿਹਾ ਜਾਂਦਾ। ਤੇ ਜਿਹੜਾ ਮੰਗ ਕੇ ਲਿਆ ਕੇ ਖਾਣ ਵਾਲਾ ਹੈ ਉਹ ਕੌਣ ਆ? ਮੰਗਤਾ, ਭਿਖਾਰੀ। ਜੇ ਅਜੇ ਤੱਕ ਝੋਲੀ ਨਹੀਂ ਭਰੀ, ਖਿਮਾ ਕਰਿਓ, ਮੰਗਣਾ ਨਹੀਂ ਆਇਆ, ਮੰਗਣਾ ਨਹੀਂ ਆਇਆ। ਦਾਤਾ ਆ, ਦਾਤੇ ਕੋਲੋਂ ਮੰਗਣ ਦੀ ਵੀ ਜੁਗਤ ਹੋਵੇ। ਮੰਗਣ ਦੀ ਜੁਗਤ ਪਤਾ ਕਿਹੜੀ ਆ? ਤੇਰੀ ਝੋਲੀ ਸਾਬਤ ਹੋਵੇ। ਤੇ ਝੋਲੀ ਸਾਬਤ ਦਾ ਮਤਲਬ ਕੀ ਆ? ਤੇਰੇ ਕੋਲ ਸ਼ਰਧਾ ਦੀ ਝੋਲੀ ਹੋਏ, ਤੇਰੇ ਕੋਲ ਪ੍ਰਤੀਤ ਦੀ ਝੋਲੀ ਹੋਏ, ਤੇਰੇ ਕੋਲ ਵਿਸ਼ਵਾਸ ਦੀ ਝੋਲੀ ਹੋਏ, ਤੇਰੇ ਕੋਲ ਵਿਸਾਹ ਦੀ ਝੋਲੀ ਹੋਏ, ਤੇਰੇ ਕੋਲ ਭਰੋਸੇ ਦੀ ਝੋਲੀ ਹੋਏ, ਤੇਰੇ ਕੋਲ ਨਿਸ਼ਚੇ ਦੀ ਝੋਲੀ ਹੋਏ ਕਿ ਮੈਂ ਜੋ ਮੰਗਾਂਗਾ ਮੈਨੂੰ ਮਿਲੇਗਾ। ਤੈਨੂੰ ਭਰੋਸਾ ਹੋਏ ਮੈਂ ਜੋ ਮੰਗਾਂਗਾ ਮੈਨੂੰ ਮਿਲੇਗਾ, ਉਹਦੇ ਕੋਲ ਸਭ ਕੁਝ ਹੈ, ਇਹ ਤੈਨੂੰ ਵਿਸ਼ਵਾਸ ਹੈ। ਦਾਸ ਨੇ ਕੱਲ ਜ਼ਿਕਰ ਕੀਤਾ ਵਿਸਾਦਾਨ ਭਰੋਸਾਦਾਨ। ਇੱਕ ਨੰਬਰ ਤੇ ਤੈਨੂੰ ਵਿਸ਼ਵਾਸ ਹੋਵੇ ਕਿ ਗੁਰੂ ਨਾਨਕ ਦੇ ਘਰ ਵਿੱਚ ਸਭ ਕੁਝ ਹੈ, ਤੇ ਦੂਜੇ ਨੰਬਰ ਦੇ ਉੱਤੇ ਤੈਨੂੰ ਭਰੋਸਾ ਹੋਵੇ ਕਿ ਮੈਂ ਜੋ ਮੰਗਾਂਗਾ ਮੈਨੂੰ ਮਿਲੇਗਾ। ਦੋ ਗੱਲ, ਵਿਸਾ ਤੇ ਵਿਸ਼ਵਾਸ। ਵਿਸਾ ਦਾ ਮਤਲਬ ਤੈਨੂੰ ਵਿਸ਼ਵਾਸ ਹੋਵੇ ਕਿ ਉਹਦੇ ਘਰ ਚ ਸਭ ਕੁਝ ਆ, ਤੇ ਭਰੋਸੇ ਦਾ ਅਰਥ ਆ ਕਿ ਜੋ ਮੈਂ ਮੰਗਾਂਗਾ ਉਹ ਦਏਗਾ। ਇਹ ਭਰੋਸਾ, ਵਿਸਾਹ ਤੇ ਭਰੋਸੇ ਦਾ ਇਹ ਅੰਤਰ ਹੈ। ਜੋ ਮੰਗੋ ਸੋਈ ਸੋਈ ਪਾਵੋ, ਆਪਣੇ ਖਸਮ ਭਰੋਸਾ। ਭਰੋਸਾ ਨਿਸ਼ਚਾ, ਅਟਲ ਵਿਸ਼ਵਾਸ, ਅੱਛਾ ਅਟਲ ਨਿਸ਼ਚਾ, ਉਹ ਬੜਾ ਮਹਾਨ ਆ। ਪਰ ਉਹਨੂੰ ਕਹਿਣਾ ਕੀ ਆ ਮੰਗਤੇ ਬਣਨ ਵੇਲੇ? ਮੇਰ ਕਰੋ ਤ੍ਰਿਣ ਤੇ ਮੋਹੇ ਜਾਹੇ, ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਮੇਰ ਕਰੋ ਤ੍ਰਿਣ ਤੇ ਮੋਹੇ ਜਾਹੇ, ਗਰੀਬ ਨਿਵਾਜ ਨਾ ਦੂਸਰ ਤੋਸੋਂ, ਭੂਲ ਸ਼ਿਮੋ ਹਮਰੀ ਪ੍ਰਭ ਆਪਣ, ਭੂਲਣ ਹਾਰ ਕਹਾਂ ਕੋ ਮੋਸੋਂ। ਕਦੇ ਆਖਿਆ ਜਾਂ ਆ ਗੱਲ? ਆਖਿਓ ਗੁਰੂ ਨਾਨਕ ਦੇ ਦਰ ਤੇ ਆ ਕੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚੜ ਕੇ ਆ ਬਚਨ ਆਖਿਓ। ਪਤਾ ਕਿਹੜੀ? ਮੈਂ ਗਲੀਆਂ ਦਾ ਤੀਲਾ ਆ, ਮੈਂ ਗਲੀਆਂ ਦਾ ਕੱਖ ਬਣ ਗਿਆ ਆ, ਮੈਨੂੰ ਸੁਮੇਰ ਪਰਬਤ ਬਣਾ ਦੇ। ਕਿਉਂਕਿ ਤੂੰ ਬਣਾ ਸਕਦਾ ਨਾ, ਮੈਂ ਗਲੀਆਂ ਦਾ ਕੱਖ ਆ, ਮੈਂ ਪ੍ਰੇਣਿਆ, ਮੈਂ ਤੀਲਾ ਆ, ਮੈਂ ਘਾਵ, ਮੈਨੂੰ ਪਰਬਤ ਬਣਾ ਦੇ। ਮੇਰ ਕਰੋ, ਮੇਰ ਦਾ ਅਰਥ ਹੁੰਦਾ ਪਹਾੜ, ਮੇਰ ਕਰੋ ਮੈਨੂੰ ਪਹਾੜ ਬਣਾ। ਤ੍ਰਿਣ ਤੇ ਮੋਹੇ ਜਾਹੇ, ਮੈਂ ਤ੍ਰਿਣ ਆ, ਮੈਂ ਘਾਹ ਦਾ ਤੀਲਾ ਆ, ਇੱਕ ਕੱਖ ਆ, ਤੂੰ ਚਾਹਵੇਂ ਮੈਨੂੰ ਪਹਾੜ ਬਣਾ ਸਕਦਾ। ਗਰੀਬ ਨਿਵਾਜ ਨਾ ਦੂਸਰ ਤੋਸੋਂ, ਤੇਰੇ ਵਰਗਾ ਕੋਈ ਗਰੀਬ ਨਿਵਾਜ ਨਹੀਂ ਹੈਗਾ, ਤੂੰ ਗਰੀਬ ਨਿਵਾਜ ਆ, ਤੇ ਤੇਰੇ ਵਰਗਾ ਗਰੀਬ ਨਿਵਾਜ ਹੈ ਹੀ ਨਹੀਂ ਕੋਈ। ਇਹ ਨਹੀਂ ਕਹਿੰਦੇ ਕਿ ਤੂੰ ਗਰੀਬ ਨਿਵਾਜ ਆ, ਕਹਿੰਦੇ ਤੇਰੇ ਵਰਗਾ ਗਰੀਬ ਨਿਵਾਜ ਹੋਰ ਹੈ ਹੀ ਕੋਈ ਨਹੀਂ ਹੈ। ਭੂਲ ਸ਼ਿਮੋ, ਮੇਰੀਆਂ ਭੁੱਲਾਂ ਮਾਫ ਕਰ ਦੇ। ਆਖੋ ਸਤਨਾਮ ਸ਼੍ਰੀ। ਭੂਲ ਸ਼ਿਮੋ, ਮੇਰੀਆਂ ਭੁੱਲਾਂ ਮਾਫ ਕਰ ਦੇ। ਹਮਰੀ ਪ੍ਰਭ ਆਪਣ, ਕਿਉਂਕਿ ਤੂੰ ਸਾਡਾ ਆ ਤੇ ਅਸੀਂ ਤੇਰੇ ਨੇ। ਤੂੰ ਸਾਡਾ ਆ, ਅਸੀਂ ਤੇਰੇ ਆ, ਇਸ ਕਰਕੇ ਮੇਰੀਆਂ ਭੁੱਲਾਂ ਮਾਫ ਕਰ ਦੇ। ਕਿਉਂ? ਕਿਉਂਕਿ ਗਰੀਬ ਨਿਵਾਜ ਨਾ ਦੂਸਰ ਤੋਸੋ ਹਨ, ਤੇ ਅਗਲੀ ਪੰਕਤੀ ਚ ਕਹਿੰਦੇ ਭੂਲਣ ਹਾਰ ਕਹਾਂ ਕੋ ਮੋਸੋ। ਤੇਰੇ ਵਰਗਾ ਗਰੀਬ ਨਿਵਾਜ ਕੋਈ ਨਹੀਂ, ਤੇ ਕਹਿੰਦੇ ਮੇਰੇ ਵਰਗਾ ਭੁੱਲਾਂ ਕਰਨ ਵਾਲਾ, ਮੇਰੇ ਵਰਗਾ।